ਗੱਲ ਇਹ ਆ ਬਈ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਮੈਂ ਪਾਪੀ ਘਰ ਬਣਾ ਕੇ ਉਹਦੇ ਵਿੱਚ ਰਹਿਣ ਦੇ ਯੋਗ ਹਾਂ। ਘਰ ਮੰਦਰ ਤੇ ਪਿਆਰੇ ਲਈ ਹੋਣ ਤੇ ਮੈਂ ਸੇਵਕ ਹੋਵਾਂ। ਮੈਨੂੰ ਤੇ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਮਿਲੇ। ਜਿਉਂ ਜਿਉਂ ਪ੍ਰੇਮ ਨੇ ਸੇਵਕ ਭਾਵ ਖਿੱਚਿਆ ਇਹ ਭੁੱਲ ਹੀ ਗਿਆ ਕਿ ਮਕਾਨ ਰਾਮੋ ਤੇ ਸਾਈ ਦਾਸ ਲਈ ਬਣ ਗਿਆ। ਸਗੋਂ ਹੋ ਇਹ ਗਿਆ ਕਿ ਮਕਾਨ ਮੀਰੀ ਪੀਰੀ ਦੇ ਮਾਲਕ ਖੜਗਧਾਰੀ ਸਤਿਗੁਰੂ ਲਈ ਬਣ ਗਿਆ। ਹੁਣ ਕੀ ਸੀ ਪਾਸਾ ਪਲਟ ਗਿਆ। ਘਰ ਸੱਚੀ ਮੁੱਚੀ ਗੁਰੂ ਦਾ ਮੰਦਰ ਬਣ ਗਿਆ। ਭਾਈ ਜੀ ਇਸ ਦੇ ਕਾਮੇ ਤੇ ਇਸ ਦੇ ਰੱਖੇ। ਇਹਾ ਭਾਵ ਬੀਬੀ ਰਾਮੋ ਦੇ ਹਿਰਦੇ ਵਿੱਚ ਸੀ। ਉਹ ਵੀ ਇਹਾ ਹੀ ਸਮਝਦੀ ਸੀ ਕਿ ਜਿਵੇਂ ਰਾਜ ਤਰਖਾਣ ਤੇ ਮਜ਼ਦੂਰ ਮਾਲਕ ਲਈ ਕੰਮ ਕਰਦੇ ਨੇ, ਇਸੇ ਤਰ੍ਹਾਂ ਅਸੀਂ ਗੁਰੂ ਮਾਲਕ ਲਈ ਮਿਸਤਰੀ ਦੀ ਤਰ੍ਹਾਂ ਮਕਾਨ ਬਣਵਾ ਰਹੇ। ਜਦੋਂ ਘਰ ਬਣ ਗਿਆ ਤਾਂ ਜੋ ਦੋਵਾਂ ਜਣਿਆਂ ਨੇ ਵੇਖਿਆ ਕਿ ਘਰ ਬੜਾ ਸੋਹਣਾ ਤੇ ਪਿਆਰਾ। ਮਨ ਨੂੰ ਫਿਰ ਪੁੱਛਣ ਲੱਗੇ ਕਿ ਇਹ ਸਾਡੇ ਲਈ ਹੈ। ਹਿਰਦੇ ਨੇ ਆਖਿਆ ਨਹੀਂ, ਇਹ ਗੁਰੂ ਦਾ ਤੇ ਗੁਰੂ ਦੇ ਯੋਗ ਹੈ। ਘਰ ਬਣ ਚੁੱਕਾ ਸੀ ਪਰ ਘਰ ਦੇ ਮਾਲਕ ਸਤਿਗੁਰੂ ਜੀ ਨਹੀਂ ਆਏ। ਆਪਨੇ ਜੰਦਰਾ ਲਾ ਦਿੱਤਾ। ਆਪਣੇ ਰਹਿਣ ਲਈ ਇੱਕ ਕੱਚਾ ਕੋਠਾ ਵਿਹੜੇ ਦੇ ਇੱਕ ਖੂੰਜੇ ਵਿੱਚ ਪਾਲਿਆ। ਆਪਣੇ ਨਿਤਨੇਮ ਕਥਾ ਕੀਰਤਨ ਸਤਸੰਗ ਤੋਂ ਜਦੋਂ ਵਿਹਲੇ ਹੋਣਾ ਤਾਂ ਮੰਦਰ ਅੰਦਰ ਸਤਿਗੁਰੂ ਦੀ ਵਰਤੋਂ ਦਾ ਸਮਾਨ ਤੇ ਸਜਾਵਟ ਦਾ ਸਮਾਨ ਤਿਆਰ ਕਰਨ ਲੱਗ ਪੈਣਾ। ਪਹਿਲੋਂ ਪਹਿਲੋਂ ਤਾਂ ਇਹ ਗੱਲ ਅੰਦਰੇ ਅੰਦਰ ਸੀ, ਪਰ ਜਦੋਂ ਘਰ ਬਣ ਕੇ ਪ੍ਰਵੇਸ਼ ਨਾ ਹੋਇਆ, ਦਰਵਾਜ਼ਾ ਵੱਜਾ ਰਵੇ ਤੇ ਆਪ ਕੱਚੇ ਕੋਠੇ ਵਿੱਚ ਰਹਿਣ ਲੱਗ ਪਏ, ਫਿਰ ਕਿਤੇ ਸਤਸੰਗੀਆਂ ਨੂੰ ਜਾ ਕੇ ਪਤਾ ਲੱਗਾ। ਜਿਵੇਂ ਅਮਲੀ ਨੂੰ ਅਮਲੀ ਪਛਾਣਦਾ ਨਾ, ਫਿਰ ਸਤਸੰਗੀਆਂ ਨੂੰ ਪਤਾ ਲੱਗਾ ਕਿ ਭਾਈ ਜੀ ਨੇ ਘਰ ਆਪਣੇ ਲਈ ਨਹੀਂ ਬਲਕਿ ਸਤਿਗੁਰੂ ਦੇ ਲਈ ਬਣਾਇਆ ਤੇ ਆਪਣੇ ਪ੍ਰੀਤਮ ਲਈ ਬਣਾਇਆ। ਕਿਉਂ ਨਾ ਹੋਵੇ। ਭਗਤਾਂ ਦਾ ਹਾਲ ਤੇ ਇਹ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਤਾਂ ਪਿਆਰੇ ਦੀ ਸੇਵਾ ਦਾ ਸਮਾਨ ਉਹਨਾਂ ਨੂੰ ਸੱਖਣੇ ਗਿਆਨ ਤੋਂ ਵਧੀਕ ਪਿਆਰੇ ਕਿਉਂ ਨਾ ਲੱਗਣ। ਇਹ ਰਸ ਜਿਸ ਦਾ ਭਗਤਾਂ ਨੂੰ ਕੋਈ ਮਾਣ ਨਹੀਂ ਹੁੰਦਾ, ਉਹ ਜਾਣਦੇ ਨੇ ਕਿ ਅਸੀਂ ਪਿਆਰੇ ਨੂੰ ਦੇ ਕੀ ਸਕਦੇ ਹਾਂ, ਸਾਡੇ ਕੋਲ ਕੀ ਹੈ ਜੋ ਅਸੀਂ ਅਰਪਣ ਕਰ ਸਕੀਏ। ਜਿਵੇਂ ਭਗਤ ਕਬੀਰ ਆਖਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸੇ ਕਰਕੇ ਭਗਤ ਨਿਰਵਾਣ ਹੁੰਦੇ ਨੇ, ਆਪਣੇ ਆਪ ਨੂੰ ਕੇਵਲ ਪਿਆਰੇ ਦੇ ਦਰ ਦਾ ਸੇਵਕ ਜਾਣਦੇ ਨੇ। ਇਸ ਤਰ੍ਹਾਂ ਇਸ ਪ੍ਰੇਮ ਵਿੱਚ ਭਾਈ ਸਾਈ ਦਾਸ ਜੀ ਹਰ ਵੇਲੇ ਡੁੱਬੇ ਹੋਏ ਨੇ। ਪਹਿਲਾਂ ਤੇ ਚਾਹ ਭਰੀ ਸੇਵਾ ਦਾ ਉਤਸ਼ਾਹ ਕਿ ਗੁਰੂ ਜੀ ਲਈ ਘਰ ਬਣਾ ਰਹੇ, ਹੁਣ ਜਦੋਂ ਬਣ ਚੁੱਕਾ ਸਜਾਇਆ ਗਿਆ, ਹੁਣ ਇਹ ਇੱਛਾ ਕਿ ਗੁਰੂ ਜੀ ਆਪ ਇੱਥੇ ਆ ਕੇ ਬਿਰਾਜਣ, ਤੇ ਇਹ ਇੱਛਾ ਹੁਣ ਇੰਨੀ ਵੱਧ ਗਈ ਕਿ ਗੁਰੂ ਜੀ ਜਲਦੀ ਆਉਣ। ਗੁਰੂ ਦੇ ਸਾਰ ਰੂਪ ਦੇ ਜਾਣੂ ਹੁਣ ਪ੍ਰੇਮ ਦੇ ਹੜ ਵਿੱਚ ਵਹਿੰਦੇ ਚਲੇ ਜਾ ਰਹੇ ਕਿ ਕਿਵੇਂ ਸਤਿਗੁਰੂ ਜੀ ਇੱਥੇ ਆ ਕੇ ਬਿਰਾਜਣ। ਦਰਸ਼ਨਾਂ ਦੀ ਇੱਛਾ ਬਹੁਤ ਵੱਧ ਗਈ। ਭਾਈ ਜੀ ਦੀ ਵੈਰਾਗ ਦਸ਼ਾ ਬਹੁਤ ਵਧੀ ਹੋਈ ਵੇਖ ਕੇ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਕਿ ਜੇ ਆ ਗਿਆ ਹੋਵੇ ਤਾਂ ਗੁਰੂ ਜੀ ਨੂੰ ਚੱਲ ਕੇ ਬੇਨਤੀ ਕਰੀਏ ਜੋ ਆ ਜਾਣ। ਭਾਈ ਜੀ ਨੇ ਹੱਥ ਜੋੜ ਕੇ ਕਿਹਾ, ਮਿੱਤਰੋ ਗੁਰੂ ਜਾਣੀ ਜਾਣ, ਉਸ ਤੋਂ ਕੁਝ ਲੁਕਿਆ ਨਹੀਂ ਹੋਇਆ, ਮਨ ਮਿਲਣਾ ਚਾਹੁੰਦਾ, ਇਹ ਲੋਚਾ ਮਿਟ ਨਹੀਂ ਸਕਦੀ ਕਿਉਂਕਿ ਪ੍ਰੇਮ ਵਸਦੀ ਖੇਡ ਨਹੀਂ। ਪਰ ਪਿਆਰੇ ਗੁਰੂ ਦੀ ਰਜ਼ਾ ਜੇ ਬਿਰਹੂ ਦੀ ਹੈ ਤਾਂ ਸਾਡਾ ਧਰਮ ਉਹਨਾਂ ਦੀ ਰਜ਼ਾ ਨੂੰ ਸਦਾ ਸਿਰ ਤੇ ਰੱਖਣਾ। ਜਦੋਂ ਗੁਰੂ ਜੀ ਚਾਹੁਣਗੇ, ਯੋਗ ਜਾਣਣਗੇ ਤਾਂ ਆਪ ਆ ਬੌੜਨਗੇ। ਭਾਈ ਸਾਹਿਬ ਦੇ ਇਸ ਜਵਾਬ ਅੱਗੇ ਸੰਗਤ ਵੀ ਚੁੱਪ ਹੈ। ਰਾਮੋਂ ਦੀ ਆਪਣੀ ਦਸ਼ਾ ਆਪਣੇ ਪਤੀ ਵਰਗੀ। ਪਰ ਇੱਕ ਦਿਨ ਦੀ ਗੱਲ ਹੈ, ਭਾਈ ਜੀ ਆਰਾਮ ਕਰਦੇ ਸਨ ਤੇ ਸੁਪਨੇ ਵਿੱਚ ਕੀ ਵੇਖਦੇ ਨੇ ਕਿ ਬੜਾ ਭਾਰੀ ਸਮੁੰਦਰ ਹੈ ਤੇ ਉਸਦਾ ਜਲ ਬਹੁਤ ਮਿੱਠਾ ਹੈ, ਬਹੁਤ ਪਿਆਰਾ ਹੈ। ਸਮੁੰਦਰ ਵਿੱਚੋਂ ਇੱਕ ਬਹੁਤ ਪਿਆਰੀ ਸੂਰਤ ਨਿਕਲੀ ਤੇ ਕਹਿਣ ਲੱਗੀ, ਸਾਈਂ ਦਾਸ, ਇਸ ਜਲ ਤੇ ਤੂੰ ਬਹੁਤ ਪ੍ਰੇਮਵਾਨ ਹੋਇਆ, ਆ ਤੂੰ ਇਸ ਵਿੱਚ ਨਿਵਾਸ ਕਰ ਮੱਛੀ ਵਾਂਗ। ਇਹ ਜਲ ਤੈਨੂੰ ਆਪਣੇ ਵਿੱਚ ਰੱਖੇਗਾ ਤੇ ਡਬੋ ਕੇ ਨਹੀਂ ਮਾਰੇਗਾ। ਭਾਈ ਜੀ ਨੇ ਪ੍ਰਤੀਤ ਕੀਤੀ ਕਿ ਸਮੁੰਦਰ ਵਿੱਚ ਜਾ ਵੜੇ ਤੇ ਕੀ ਵੇਖਦੇ ਨੇ ਕਿ ਮੱਛੀ ਵਾਂਗੂ ਫਿਰਦੇ ਆ, ਤੁਰਦੇ ਆ, ਡੁਬਕੀਆਂ ਲਾਉਣੇ ਆ, ਅੰਦਰ ਬਾਹਰ ਜਲ ਹੈ ਪਰ ਨਾ ਡੁੱਬਦੇ ਆ ਨਾ ਮਰਦੇ, ਨਾ ਔਖੇ ਹੁੰਦੇ, ਸਗੋਂ ਅਤ ਆਨੰਦ ਹਾਸਲ ਕਰ ਰਹੇ। ਕੁਝ ਸਮਾਂ ਪਾ ਕੇ ਫਿਰ ਉਸੇ ਸੂਰਤ ਨੇ ਜਲ ਵਿੱਚੋਂ ਪ੍ਰਗਟ ਹੋ ਕੇ ਕਿਹਾ, ਸਾਈਂ ਦਾਸ, ਇਹ ਜਲ ਜਿਹੜਾ ਤੈਨੂੰ ਬਹੁਤ ਪਿਆਰਾ ਹੈ ਹੁਣ ਤੇਰੇ ਜੀਵਨ ਦਾ ਆਸਰਾ ਹੈ, ਤਾਂ ਤੇ ਆ ਤੈਨੂੰ ਵੀ ਜਲ ਰੂਪ ਕਰਕੇ ਇਹਦੇ ਨਾਲ ਰਲਾ ਦਈਏ ਤੇ ਤੂੰ ਵੀ ਜਲ ਰੂਪ ਹੋ ਜਾਏ। ਇਹ ਸੁਣ ਕੇ ਭਾਈ ਸਾਹਿਬ ਨੇ ਕਿਹਾ, ਜਿਵੇਂ ਹੁਕਮ ਕਰੋ, ਗੁਲਾਮ ਹਾਜ਼ਰ ਹੈ, ਪਰ ਜਲ ਤੋਂ ਬਾਹਰ ਨਾ ਕੱਢਿਓ ਤੇ ਨਾ ਜਲ ਬਣਾਇਆ ਜੇ, ਜਲ ਦੇ ਵਿੱਚ ਹੀ ਰੱਖੋ, ਜਲ ਦੇ ਪਿਆਰੇ ਬਣਾਈ ਰੱਖੋ, ਤਾਂ ਉਹ ਸੂਰਤ ਭਲਾ ਹੋਵੇ ਕਹਿ ਕੇ ਅਲੋਪ ਹੋ ਗਈ। ਫਿਰ ਕੀ ਵੇਖਦੇ ਨੇ ਕਿ ਪਿਆਰੇ ਸਤਿਗੁਰੂ ਜੀ ਸਨਮੁਖ ਬੈਠੇ ਨੇ ਤੇ ਖੁਸ਼ ਹੋ ਰਹੇ, ਹੁਣ ਆਪਦੀ ਜਾਗ ਖੁੱਲ ਗਈ। ਉਸ ਵੇਲੇ ਬੀਬੀ ਰਾਮੋ ਪਾਸ ਬੈਠੀ ਪਾਠ ਕਰ ਰਹੀ ਸੀ ਤੇ ਪਾਠ ਵਿੱਚ ਸ਼ਬਦ ਪੜਿਆ ਜਾ ਰਿਹਾ ਸੀ, ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਓ, ਪੂਰ ਰਿਹਾ ਸਰਬਤਰ ਮੈਂ ਸੁਪੁਰਖ ਵਿਦਾਤਾ, ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ, ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘੱਟ ਘੱਟ ਨਦਰ ਨਿਹਾਲਿਆ, ਜੋ ਸ਼ਰਣੀ ਆਵੇ ਸਰਬ ਸੁਖ ਪਾਵੇ, ਤਿਲ ਨਹੀਂ ਭੰਨੇ ਘਾਲਿਆ, ਹਰ ਗੁਣ ਨਿਦ ਗਾਏ ਸਹਿਜ ਸੁਭਾਏ ਪ੍ਰੇਮ ਮਹਾਂ ਰਸ ਮਾਤਾ, ਨਾਨਕ ਦਾਸ ਤੇਰੀ ਸ਼ਰਣਾਈ ਤੂੰ ਪੂਰਨ ਪੁਰਖ ਵਿਦਾਤਾ। ਇਹ ਸ਼ਬਦ ਆਪ ਨੇ ਬਹੁਤ ਪਿਆਰ ਨਾਲ ਸੁਣੇ, ਭੋਗ ਪਾ ਕੇ ਬੀਬੀ ਰਾਮੋ ਜੀ ਨੇ ਆਖਿਆ, ਪਤੀ ਦੇਵ, ਆਪ ਦੀ ਆਗਿਆ ਮੇਰੇ ਸਿਰ ਪਰ ਜੇ ਆਪ ਯੋਗ ਜਾਣੋ ਤਾਂ ਸਤਿਗੁਰੂ ਦੇ ਲਈ ਇੱਕ ਚਿੱਠੀ ਛਾਪਾਓ, ਜਿਵੇਂ ਪੰਜਵੇਂ ਸਤਿਗੁਰੂ ਨੇ ਲਾਹੌਰ ਤੋਂ ਪਿਆਰੇ ਸਤਿਗੁਰੂ ਨੂੰ ਮਿਲਣ ਦੀ ਲੋਚਾ ਦਾ ਸ਼ਬਦ ਲਿਖਿਆ ਸੀ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਹੇ ਗੁਰੂ ਸਵਾਰੀ, ਅਸੀਂ ਜੀਵ ਸਤਿਗੁਰਾਂ ਦੀ ਬਰਾਬਰੀ ਕਰ ਸਕਦੇ ਹਾਂ? ਗੁਰੂ ਅਰਜਨ ਦੇਵ ਨੇ ਪਿਤਾ ਸਤਿਗੁਰੂ ਨੂੰ ਚਿੱਠੀ ਭੇਜ ਦਿੱਤੀ, ਉਹ ਗੱਲ ਠੀਕ ਸੀ, ਅਸੀਂ ਹੋਏ ਸਿੱਖ ਦਾਸ ਤੇ ਦਾਸ ਵੀ ਉਹ ਜਿਹੜੇ ਅਜੇ ਇਸ ਯੋਗ ਨਹੀਂ ਹੋਏ ਕਿ ਅਸੀਂ ਗੁਰੂ ਨੂੰ ਪੱਤਰ ਲਿਖੀਏ ਕਿ ਆ ਕੇ ਮਿਲੋ, ਸਗੋਂ ਇਹ ਤੇ ਬੇਅਦਬੀ ਹੋਵੇਗੀ। ਬੀਬੀ ਰਾਮੋ ਨੇ ਕਿਹਾ, ਸਤਿਗੁਰੂ ਜੀ ਨੇ ਸਿੱਖਾਂ ਦਾ ਦਰਜਾ ਬਹੁਤ ਉੱਚਾ ਲਿਖਿਆ, ਉਹ ਤੇ ਗੁਰੂ ਨੂੰ ਅਤ ਪਿਆਰੇ ਨੇ ਨਾ। ਭਾਈ ਜੀ ਕਹਿਣ ਲੱਗੇ, ਇਹ ਤੇ ਗੁਰੂ ਦੀ ਮਿਹਰ ਹੈ। ਇਹ ਕਹਿ ਕੇ ਭਾਈ ਜੀ ਨੇ ਫਿਰ ਸੁਪਨਾ ਸੁਣਾਇਆ। ਬੀਬੀ ਰਾਮੋ ਸੁਣ ਕੇ ਹੱਸ ਪਈ ਤੇ ਕਹਿਣ ਲੱਗੀ, ਪਤੀ ਜੀ, ਗੁਰੂ ਜੀ ਨੇ ਕਿੰਨੀ ਸਹਾਇਤਾ ਕੀਤੀ, ਜੇ ਤੁਸੀਂ ਪਾਣੀ ਬਣਨਾ ਮੰਨ ਲੈਂਦੇ ਤਾਂ ਕੀ ਬਣਦਾ, ਭਲਾ ਹੋਇਆ ਜੋ ਤੁਸੀਂ ਮੱਛੀ ਬਣਨ ਨਾਲ ਵੱਧ ਪਿਆਰ ਕੀਤਾ। ਭਾਵੇਂ ਆਪ ਸਾਰੀ ਗੱਲ ਦੇ ਜਾਣੀ ਜਾਣੋ ਤੇ ਵਰਤੋਂ ਵਾਲੇ ਹੋ, ਪਰ ਮੁਕਤ ਬੱਪੜੀ ਵੀ ਗਿਆਨੀ ਤਿਆਗੇ ਵਾਲਾ ਕਾਰਜ ਆਪ ਤੋਂ ਗੁਰੂ ਜੀ ਨੇ ਕਰਵਾਇਆ, ਗੁਰੂ ਤਨ। ਫਿਰ ਭਾਈ ਜੀ ਨੇ ਦੱਸਿਆ ਕਿ ਸੁਪਨੇ ਦੇ ਅੰਤ ਵਿੱਚ ਗੁਰੂ ਦੇ ਪ੍ਰਸੰਨ ਚਿਹਰੇ ਦੇ ਦਰਸ਼ਨ ਹੋਏ। ਬੀਬੀ ਰਾਮੋ ਆਖਣ ਲੱਗੀ, ਪ੍ਰਾਣਨਾਥ ਸਤਿਗੁਰੂ ਜੀ ਹਿਰਦੇ ਦੀ ਜਾਣਨਹਾਰ ਨੇ, ਆਉਣਗੇ ਤੇ ਜ਼ਰੂਰ ਕਿਰਪਾ ਕਰਨਗੇ। ਅਸੀਂ ਬੜੇ ਨੀਵੇਂ ਹਾਂ, ਧਰਤੀ ਵਾਂਗੂ ਹਾਂ, ਸਗੋਂ ਕੱਲਰ ਧਰਤੀ ਵਰਗੂ ਵਾਂਗੂ ਆ, ਬੰਜਰ ਧਰਤੀ ਵਾਂਗੂ, ਪਰ ਗੁਰੂ ਤੇ ਬੱਦਲ ਦੇ ਵਾਂਗ ਸਾਰੇ ਪਾਸੇ ਵਸ ਜਾਂਦਾ। ਇੱਧਰ ਪ੍ਰੇਮ ਦੀ ਦਸ਼ਾ ਐਸੀ ਹੈ ਤੇ ਉੱਧਰ ਇੱਕ ਦਿਨ ਸਤਿਗੁਰੂ ਜੀ ਨੇ ਬੀਬੀ ਦਮੋਦਰੀ ਨੂੰ ਕਿਹਾ, ਤੁਹਾਡੀ ਭੈਣ ਨੇ ਤੇ ਉਸਦੇ ਪਿਆਰੇ ਪਤੀ ਨੇ ਸੋਹਣਾ ਘਰ ਬਣਾਇਆ ਤੇ ਬਣਵਾ ਕੇ ਬੰਦ ਕਰ ਦਿੱਤਾ ਨੇ ਤੇ ਪ੍ਰੇਮ ਵਿੱਚ ਬੇਬਲ ਹੋ ਕੇ ਉਡੀਕ ਰਹੇ ਨੇ ਕਿ ਅਸੀਂ ਉਸ ਘਰ ਵਿੱਚ ਚੱਲ ਕੇ ਵਸੀਏ। ਤੁਹਾਡਾ ਕੀ ਖਿਆਲ? ਬੀਬੀ ਦਮੋਦਰੀ ਆਖਣ ਲੱਗੇ, ਹੇ ਕਿਰਪਾਲੂ ਸਤਿਗੁਰੂ ਜੀ, ਤੁਹਾਡਾ ਸੁਭਾਅ ਭਗਤ ਵਛਲ ਹੈ ਤੇ ਮੇਰੀ ਭੈਣ ਤੇ ਉਸਦਾ ਪਤੀ ਦੋਵੇਂ ਤੁਹਾਡੇ ਚਰਨਾਂ ਦੇ ਪੌਰੇ ਨੇ। ਆਪ ਕਿਰਪਾ ਕਰਕੇ ਉਹਨਾਂ ਦਾ ਮਨੋਰਥ ਪੂਰਾ ਕਰੋ, ਇਹ ਤੁਹਾਡੀ ਕਿਰਪਾਲਤਾ ਹੈ। ਰਿਸ਼ਤੇਦਾਰੀ ਵੀ ਬਹੁਤ ਪਿਆਰ ਵਾਲੀ ਹੈ, ਪਰ ਉਹਨਾਂ ਦੇ ਹਿਰਦੇ ਵਿੱਚ ਤੇ ਸਿਰਫ ਸਿੱਖੀ ਵਾਲਾ ਭਾਅ। ਰਿਸ਼ਤੇਦਾਰੀ ਵਾਲਾ ਮਾਣ ਤੇ ਉਹਨਾਂ ਨੇ ਬਿਲਕੁਲ ਤਿਆਗ ਦਿੱਤਾ। ਗੁਰੂ ਜੀ ਨੇ ਕਿਹਾ, ਅੱਛਾ ਫਿਰ ਤੁਸੀਂ ਤਿਆਰੀ ਕਰੋ ਤੁਰਨ ਦੀ, ਤੇ ਸਾਨੂੰ ਇੱਕ ਹੋਰ ਖਿੱਚ ਪੈ ਰਹੀ ਹੈ, ਮਾਤਾ ਜੀ ਨਾਲ ਸਲਾਹ ਕਰ। ਫਿਰ ਆਪ ਨੇ ਮਾਤਾ ਜੀ ਪਾਸ ਆ ਕੇ ਸਾਈ ਦਾਸ ਦਾ ਹਾਲ ਸੁਣਾਇਆ ਤੇ ਨਾਲੇ ਦੱਸਿਆ, ਨਾਨਕ ਮੱਤੇ ਜੋ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਦੁਆਰਾ ਹੈ, ਉਹ ਸਾਡੇ ਸਿੱਖ ਸਾਧੂ ਪਾਸੋਂ ਸਿੱਧਾ ਜੋਗੀਆਂ ਨੇ ਖੋਲਿਆ ਤੇ ਬੇਅਦਬੀ ਕਰ ਰਹੇ ਨੇ, ਤੇ ਉਹ ਸਿੱਖ ਬੜਾ ਵਿਆਕਲ ਹੋ ਕੇ ਦਿਨ ਰਾਤ ਬੇਨਤੀ ਕਰ ਰਿਹਾ ਕਿ ਸਤਿਗੁਰੂ ਦਾ ਗੁਰਧਾਮ ਉਹਨਾਂ ਤੋਂ ਲੈ ਕੇ ਪਵਿੱਤਰਤਾ ਵਿੱਚ ਕਾਇਮ ਰੱਖਿਆ ਜਾਵੇ। ਦੋਵੇਂ ਪਾਸੇ ਡਾਢੇ ਪ੍ਰੇਮ ਦੀ ਖਿੱਚ, ਤੁਸੀਂ ਆਗਿਆ ਦਿਓ ਕਿਸ ਪਾਸੇ ਚੱਲੀਏ। ਸ਼ੁਭ ਮਤ ਵਾਲੀ ਮਾਤਾ ਨੇ ਕਿਹਾ, ਤੁਸੀਂ ਜਗਤ ਗੁਰੂ ਹੋ ਤੇ ਜਾਣੀ ਜਾਣੋ, ਜਿਸ ਪਾਸੇ ਗਏ ਬਿਨਾਂ ਹਰਜ ਵਿਸ਼ੇਸ਼ ਹੁੰਦਾ ਹੋਵੇ ਉੱਧਰ ਪਹਿਲੇ ਜਾਣਾ ਚਾਹੀਦਾ। ਨਾਨਕ ਮੱਤੇ ਆਪ ਤੋਂ ਬਿਨਾਂ ਕਾਰਜ ਸਰਨਾ ਨਹੀਂ, ਜਗ੍ਹਾ ਦੂਰ ਹੈ। ਭਾਵੇਂ ਸੰਗਤਾਂ ਸਮੇਤ ਮੈਂ ਤੁਹਾਡਾ ਵਿਛੋੜਾ ਸਹਾਰ ਸਕਣਾ ਔਖਾ ਜਾਪਦਾ, ਪਰ ਜੇ ਭਗਤ ਨੂੰ ਮੁਸ਼ਕਲ ਹੈ ਤਾਂ ਉਸ ਤੱਕ ਪਹੁੰਚਣਾ ਵੀ ਤੁਹਾਡਾ ਬਿਰਧ ਹੈ। ਇੱਧਰ ਭਾਈ ਸਾਈਂਦਾਸ ਵੀ ਪੂਰਨ ਸਿੱਖ ਹੈ ਤੇ ਉਸਦੇ ਪ੍ਰੇਮ ਦੀ ਲਾਜ ਰੱਖਣੀ ਵੀ ਤੁਹਾਡਾ ਸੁਭਾਅ ਹੈ। ਗੁਰੂ ਜੀ ਬੋਲੇ, ਇਸ ਤਰ੍ਹਾਂ ਕਰੀਏ, ਤੁਸੀਂ ਪਰਿਵਾਰ ਸਮੇਤ ਡਰੌਲੀ ਚੱਲੋ ਤੇ ਸਾਈਂਦਾਸ ਤੇ ਰਾਮੋ ਨੂੰ ਪਿਆਰ ਧੀਰਜ ਤੇ ਦਿਲਾਸਾ ਦਿਓ ਤੇ ਅਸੀਂ ਨਾਨਕ ਮੱਤੇ ਚੱਲ ਜਾਈਏ। ਉੱਥੋਂ ਕਾਰਜ ਰਾਸ ਕਰਕੇ ਫਿਰ ਕੁਝ ਚਿਰ ਨੂੰ ਅਸੀਂ ਡਰੌਲੀ ਆ ਫੜਾਂਗੇ ਤੇ ਇਸ ਤਰ੍ਹਾਂ ਦੋਵੇਂ ਕਾਰਜ ਠੀਕ ਹੋ ਜਾਣਗੇ। ਮਾਤਾ ਜੀ ਇਸ ਗੱਲ ਤੇ ਬੜੇ ਪ੍ਰਸੰਨ ਹੋਏ ਤੇ ਦੀਨਾਨਾਥ ਸਤਿਗੁਰੂ ਨੇ ਦੀਵਾਨ ਵਿੱਚ ਜਾ ਕੇ ਭਾਈ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਦਿਕ ਨੂੰ ਆਪਣਾ ਮੰਤਵ ਦੱਸਿਆ, ਜਿਸ ਨਾਲ 25 ਸੂਰਮੇ ਤਾਂ ਮਾਤਾ ਜੀ ਤੇ ਪਰਿਵਾਰ ਨਾਲ ਡਰੌਲੀ ਜਾਣ ਵਾਸਤੇ ਚੁਣੇ ਗਏ। ਭਾਈ ਬੁੱਢਾ ਤੇ ਭਾਈ ਗੁਰਦਾਸ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਸੇਵਾ ਵਾਸਤੇ ਕੁਝ ਸੂਰਮਿਆਂ ਤੇ ਸੰਗਤ ਸਮੇਤ ਛੱਡੇ ਗਏ ਤੇ ਬਾਕੀ ਸੈਣਾ ਸਤਿਗੁਰੂ ਜੀ ਨੇ ਨਾਲ ਲਈ ਤੇ ਕਰਤਾਰਪੁਰੇ ਛੱਡਣ ਦਾ ਮਤਾ ਦ੍ਰਿੜ ਕੀਤਾ। ਅਗਲੀ ਸਵੇਰ ਮਾਤਾ ਜੀ ਸਮੇਤ ਸਾਰੇ ਪਰਿਵਾਰ ਦੇ ਡਰੌਲੀ ਨੂੰ ਤੁਰ ਗਏ ਤੇ ਗੁਰੂ ਜੀ ਨੇ ਆਪਣੀ ਤਿਆਰੀ ਨਾਨਕ ਮੱਤੇ ਜਾਣ ਦੀ ਆਰੰਭ ਦਿੱਤੀ।